In 1985, a very famous film was released. It's a classic film. And this film was called The Goonies.
The Goonies.
The Goonies.
The Goonies film.
I'm not sure if many of you have heard of this film. But it is a very well-known film. And for those of you who may not have seen the film, it's basically about a group of young kids who call themselves the Goonies. And these group of young kids, they discover this ancient map. And then they set out an adventure to find this treasure by looking at this map. And during their adventure, they pass through some underground mazes. Through some trap doors. It's a very difficult journey. And eventually they end up finding that treasure. And in the end, the Goonies, they are full of joy. There's many other examples. Indiana Jones.
Indiana Jones film.
Sure, most of us have heard of this. But there's a noticeable trend in these films about treasure. And that noticeable trend is that in the end, once they find the treasure, they're overwhelmed with joy. You see, the joy of finding treasure, it's something that is embedded in us. We see in the eyes of children when they go on a hunt. An Easter egg hunt. Or an archaeologist uncovering something ancient. Or a collector finding a very rare piece. And you see this joy. It's not always about the material value of the item. Yeah, but as Uncle said, it's rather about the thrill of the discovery, about finding this thing. This morning, I want to explore a different type of treasure. Not a materialistic type of treasure. A treasure that is like no other. It's incomparable. And it's mentioned in these two parables as we've just read. So this morning, we'll go through these two parables. Firstly, we'll explore the parable of the treasure hidden in the field. Secondly, we'll look at the parable of the pearl of great price. And as we go through these parables, we'll see as we go along how it applies to our lives today. I did a very brief kids talk about this on the church fun day that we had. But this morning, I want to explore this in a bit more detail. So firstly, let's look at the parable of the treasure hidden in the field. And this is found in verse 44. Please verse 44 reads, "The kingdom of heaven is like treasure hidden in a field. When a man found it, he hid it again, and then in his joy went and sold all that he had and bought that field."
آسمان کی بادشاہت کھیت میں ایک چھپے ہوئے خزانے کی مانند ہے جسے کسی آدمی نے پا کر چھپا دیا اور خوشی کے مارے جا کر جو کچھ اس کے تھا بیچ ڈالا اور اس کھیت کو مول لیا.
At the start of the story, we see that the treasure is not in plain sight.
خزانہ جڑا ہے گا وہ دکھائی نہیں دیتا ہے گا.
But it's hidden.
چھپے ہوئے ہے گا.
He probably didn't realize or know what he found at first. And he never expected to find this treasure in a field. But he did. This tells you something about the kingdom. The value of the kingdom is not always obvious to people at first. You know, many hear about God, about Jesus, about the church. But they don't know how important and how necessary that God and Jesus is to their lives. And so they go day after day, week after week, without submitting themselves to God.
And verse 44,
this one verse sums up the whole parable, tells us. When he found it, he hid it again. When this man found this treasure, he hid it. And in those days, people often hid their money. And they often hid it in the ground to protect against thieves or invasions. They didn't have any banks like today. And sometimes the person who hid the money passed away. And the money was sometimes lost or forgotten about. It seems to be the case here. The story implies that the original owner who buried the treasure was no longer there to
claim.
Whoever buried the treasure had either passed away or moved on.
So,
and the treasure had been long hidden and forgotten.
About.
And what about the law surrounding the treasure? What about the law surrounding the man who found the treasure? The law at the time said, in a case like this, the money belonged to the finder. So the treasure belonged to the person who found it. But the point is this. This man found something so valuable that he was willing to sell everything he had in order to gain it for himself. What does this teach us? It teaches us the great value of the kingdom of God. I mean, Jesus is telling this parable. What he's doing is bringing God's kingdom to the forefront of our minds. He's telling us just how important it is that we must place it firstly in our lives. The kingdom of God is a treasure. And it's worth giving everything up for. There's nothing greater in this world than the kingdom of God. And what God counts as valuable, we need to also learn to count as valuable. You know, we need to adjust our sense of value. You know, the world teaches one thing to value, and God teaches another thing to value. But we need to abide by what God wants us to value. You know, and Jesus said, in regards to treasure, there's a verse in Matthew 6:24, which I just want to read. Matthew 6:24. Where your treasure is, there your heart will be also. No one can serve two masters, for either he will hate the one and love the other, or he will be devoted to the one and despise the other.
कोई आदमी दो मालिकों की खिदमत नहीं कर सकता, क्योंकि या तो एक की दावत करेगा और दूसरे से मोहब्बत, या एक से मिला रहेगा और दूसरे को नाचीज जानेगा. तुम खुदा और दौलत दोनों की खिदमत नहीं कर सकते।
You cannot serve God and money।
परमेश्वर दी और दौलत दी सेवा दुनिया दी रल के असी नहीं कर सकते।
What we value,
जिस चीज असी कदर करते हैं,
we will passionately serve and worship।
जिस चीज असी कदर करते हैं, ओ दी असी लगन दे नाल सेवा करेंगे, प्रस्तुति करेंगे।
And this forces us to examine our lives।
इतने फिर सवाल होता है कि अपनी जिंदगी नू गौर ना बरीकी विच देखिए।
And really ask ourselves,
पूछिए अपने आप नू,
Who's our master?
मेरा मालिक कौन है?
You know, are we clinging on to the things of this world?
ये ऐसी दुनिया दी चीज़ें नू कोट के फड़ के रखी बैठे हैं?
Are we holding tight to God?
या परमेश्वर नू कोट के फड़े आएगा ऐसी?
What do you treasure?
थोनू किस चीज़ दी कदर है गिया?
Is it your money?
पैसे दी?
Your house?
कार दी?
The gold jewelry that was given to you on your wedding?
सोना जरा थोनू पाया गया इसका जिस तरह ब्याह हुआ इसका जरा सोना पाया इसका उधी किधर कदर थोनू?
The house that you've built abroad?
वो कार जरा ऐसी बार कुठी बनाईया?
The gift from your loved one.
थानू किसी अजीज ने तोहफा देता वो थानू कीमती है।
You know, we all know this that when we die, we cannot take these things with us.
सानू पता सर है ना कि जल्दी मरना ना कोश भी नाल नहीं जाना।
And many of us may say,
बहुत सारे कहोगे,
I don't cling on to these things.
मैं ना चीजें दी कदर नहीं करता।
God's at the forefront of my life.
परमेश्वर मेरी जिंदगी दे मोरे हैगा।
But really, ask yourselves.
और सच्ची मुची अपने आप नु पूछो तुसी।
Examine your hearts.
अपने दिल नु परखो।
Would you be willing to give up these things easily?
के जो थोड़े को हैगा सारा कुछ की तुसी ये सब कुछ नु आसानी दे नाल छड़न दे लिए तैयार हैगे हां?
And sometimes we cling on these things so much that we don't even actually realize that we do this.
ਕਈ ਦਫਾ ਅਸੀਂ ਇੰਨਾ ਕੋਟ ਕੇ ਫੜ ਲੈਣਾ ਨੇ ਚੀਜ਼ਾਂ ਨੂੰ ਸਾਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਕਿ ਮੈਂ ਚੀਜ਼ਾਂ ਨੂੰ ਇੰਨੀ ਜੱਫੀ ਪਾ ਕੇ ਫੜਿਆ ਹੈਗਾ।
Brothers and sisters, we really need to examine our hearts.
ਜ਼ਰੂਰ ਹੈਗਾ ਕਿ ਅਸੀਂ ਆਪਣੇ ਦਿਲਾਂ ਨੂੰ ਪਰਖੀਏ, ਖੋਜ ਕਰੀਏ ਆਪਣੇ ਦਿਲ ਦੀ।
There's nothing on this earth which we are going to take with us.
ਇਸ ਧਰਤੀ ਉੱਤੇ ਕੋਈ ਐਸੀ ਚੀਜ਼ ਨਹੀਂ ਹੈਗੀ ਜਿਹੜੀ ਕਿ ਅਸੀਂ ਆਪਣੇ ਨਾਲ ਲੈ ਕੇ ਜਾਵਾਂਗੇ।
Everything will perish.
ਸਭ ਕੁਝ ਖਰਾਬ ਹੋਏ ਨਾ।
But the kingdom of God will never perish.
परमेश्वर का राज कदे खत्म नहीं होना, कदे खराब नहीं होना।
The kingdom of God lasts forever.
परमेश्वर का राज हमेशा हमेशा रहेगा।
The second part of this story,
दूसरा जरा पहलू है इस कहानी का,
has to do with the it's got to do with the joy of the discovery.
ਜਿਹੜੀ ਖੁਸ਼ੀ ਉਹਨੂੰ ਹੋਈ ਹੈਗੀ ਆ ਉਹ ਚੀਜ਼ ਪਾ ਕੇ।
Now Jesus said when the man found the treasure,
ਪ੍ਰਭੂ ਕਹਿੰਦੇ ਆ ਕਿ ਜਦੋਂ ਉਸ ਇਨਸਾਨ ਨੇ ਜਦੋਂ ਖਜ਼ਾਨਾ ਪਾ ਲਿਆ,
he hid it again.
ਉਹਨੇ ਫੇਲ ਕੋਤਾ।
But then he went in his joy and sold all that he had and bought that field.
और खुशी के मारे जाकर जो कुछ उसका था बेच डाला और उस खेत को मोल ले लिया।
Joy is an important part of this parable.
खुशी इस इना गलना दी अहम गल लगी आ।
What a joy to find hidden treasure.
कितनी खुशी हुई उन्हें कि उन्हें छुपे हुए खजाना लग पाया।
You know, people will often use these magnetic finders, these objects to find things.
ਪਤਾ ਕੀ ਆਦੇ ਜਿਹੜੇ ਜਿਹੜੇ ਹੁੰਦੇ ਨਾ ਚੀਜ਼ ਹੁੰਦੀ ਹੈ ਨਾ ਡੰਡੇ ਦਾ ਨਾ ਮੈਗਨੈਟਿਕ ਉਹਦਾ ਕਹਿੰਦੇ ਤਾਂ ਕਹਿੰਦੇ ਕਿ ਚੀਜ਼ ਲੱਭਣ ਦੇ ਕਿ ਜ਼ਮੀਨ ਦੇ ਥੱਲੇ ਕੀ ਹੈਗਾ।
You know, now how excited do they become once they found something?
ਕਦੇ ਕੋਈ ਚੀਜ਼ ਲੱਭ ਪਿਆ ਨਾ ਤਾਂ ਕਿੰਨੇ ਖੁਸ਼ ਹੁੰਦੇ ਮੈਂ ਲੱਭ ਪਿਆ।
I saw a documentary once.
ਇੱਕ ਪਾਇਕ ਮੈਂ ਡਾਕੂਮੈਂਟਰੀ ਦੇਖੀ ਸੀ ਟੀਵੀ ਤੇ।
And there was a search and rescue team.
ਇਸ ਟੀਮਸ ਕੀ ਜਿਹੜੀ ਖੋਜ ਕਰਦੇ ਸੀਗੇ।
And they were looking for this object in a lake.
ਦਰਿਆ ਦੇ ਵਿੱਚ ਉਹ ਲੱਭਦੇ ਸੀਗੇ ਕਿਸੇ ਚੀਜ਼ ਨੂੰ।
And they had these like magnetic plates under the soles of their feet.
ਉਹ ਕਿਸ਼ਤੀ ਥੱਲੇ ਉਹਨੇ ਮੈਗਨੈਟਿਕ ਦੀ ਪਲੇਟਾਂ ਲਾਈਆਂ ਸੀਗੀਆਂ ਲੱਭਣ ਦੇ ਲਈ।
And they were just walking and just trying to see what they can find.
ਉਹ ਦੇਖ ਰਹੇ ਸੀਗੇ ਕਿ ਸਾਨੂੰ ਕੀ ਲੱਭ ਸਕਦਾ ਹੈ ਇਹਦੇ ਵਿੱਚੋਂ।
And when they found something,
ਜਦੋਂ ਕੋਈ ਲੱਭਿਆ,
you know, the expression on their face just said it all.
ਕਿੰਨੇ ਖੁਸ਼ ਹੋਏ ਦੇਖ ਕੇ।
You know, and here,
ਇੱਥੇ
this man doesn't go dutifully off to sell all his possessions.
ਇਹ ਬੰਦਾ ਇਹ ਨਹੀਂ ਕਰ ਕਹਿੰਦਾ ਹੈਗਾ ਕਿ ਆਪਣਾ ਫਰਜ਼ ਪੂਰਾ ਕਰਨ ਦੇ ਲਈ ਜਾਂਦਾ ਹੈਗਾ ਆਪਣਾ ਸਾਰਾ ਕੁਝ ਮਾਲ ਵੇਚਣ ਦੇ ਲਈ।
But he does so at the joy of discovering this treasure.
ਕਿਉਂਕਿ ਉਹਨੂੰ ਖਜ਼ਾਨਾ ਲੱਭਿਆ ਉਸ ਖੁਸ਼ੀ ਦੇ ਵਿੱਚ ਹੋ ਕੇ ਤਦ ਉਹ ਗਿਆ ਸਾਰਾ ਕੁਝ ਆਪਣਾ ਮਾਲ ਵੇਚਣ ਦੇ ਲਈ।
He is not upset that he has to go and sell everything.
ਉਹ ਦੁਖੀ ਨਹੀਂ ਹੈਗਾ ਕਿ ਹੁਣ ਜਾ ਕੇ ਮੈਨੂੰ ਸਾਰਾ ਕੰਮ ਮੈਨੂੰ ਵੇਚਣਾ ਪੈਣਾ ਹੈਗਾ।
He does it because he wants to.
ਉਹ ਕਰਦਾ ਕਿਉਂਕਿ ਉਹਦਾ ਦਿਲ ਕਰਦਾ ਕਰਨ ਕਿ ਮੈਂ ਵੇਚ ਦਵਾਂ ਸਾਰਾ ਕੁਝ।
He does it because he is so overwhelmed with joy and he is glad to do it.
ਇੰਨਾ ਖੁਸ਼ ਹੋਇਆ ਖਜ਼ਾਨਾ ਲੱਭ ਕੇ ਉਹ ਕਹਿੰਦਾ ਮੈਂ ਸਾਰਾ ਕੁਝ ਹੀ ਵੇਚਣ ਨੂੰ ਤਿਆਰ ਹੈਗਾ।
He is so full of joy of the discovery.
ਇੰਨਾ ਖੁਸ਼ੀ ਨਾਲ ਭਰਿਆ ਹੋਇਆ ਸੀਗਾ।
That he's willing to sell everything he has in order to get this treasure.
Sab kuch bechne ke liye taiyar ho gaya ki main khazana mein pona aayega jo marzi ho jaye.
And this joy is a reflection of the delight we experience in Christ.
Re khushi oh hai ki ya ਜਿਸ ਖੁਸ਼ੀ ਦਾ ਅਸੀਂ ਤਜਰਬਾ ਲੈਂਦੇ ਹੈਗੇ ਹਾਂ ਜਦੋਂ ਕੋਈ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਦਾ
ਹੈ ਵੈਨ ਵੀ ਡਿਸਕਵਰ ਦ ਕਿੰਗਡਮ ਆਫ ਹੈਵਨ
ਅਸੀਂ ਜਦੋਂ ਪਰਮੇਸ਼ਰ ਦੇ ਰਾਜ ਦੀ ਖੋਜ ਕਰਦੇ ਹਾਂ ਲੱਭ ਪੈਂਦਾ ਸਾਨੂੰ
ਐਂਡ ਆਫਟਨ ਆਵਰ ਡਿਸਕਵਰੀ ਆਫ ਗੋਡਸ ਕਿੰਗਡਮ ਇਜ਼ ਐਨ ਅਨਐਕਸਪੈਕਟਿਡ
ਬਹੁਤ ਦਫਾ ਅਸੀਂ ਜਦੋਂ ਪ੍ਰਭੂ ਦੇ ਰਾਜ ਦੀ ਖੋਜ ਕਰਦੇ ਹਾਂ ਲੱਭ ਪੈਂਦਾ ਸਾਨੂੰ ਉਹ ਸਾਨੂੰ ਫਿਰ ਲੋਕੀ ਖੁਸ਼ ਨਹੀਂ ਹੁੰਦੇ ਹੈਗੇ
You know, it might come at a time of a crisis. A time of deep reflection. Regardless of how it happens, the discovery of God's kingdom brings a joy that is like no other.
ਪਰਮੇਸ਼ਵਰ ਦੇ ਰਾਜ ਨੂੰ ਪਾਉਣ ਦੇ ਲਈ ਜਿਹੜੀ ਖੁਸ਼ੀ ਹੁੰਦੀ ਇਨਸਾਨ ਨੂੰ ਉਹਦੇ ਵਰਗੀ ਖੁਸ਼ੀ ਦਾ ਕੋਈ ਹੋਰ ਕੋਈ ਮੁਕਾਬਲਾ ਨਹੀਂ ਹੈਗਾ
Nothing can ever compare to this joy.
ਕੋਈ ਵੀ ਚੀਜ਼ ਇਸ ਖੁਸ਼ੀ ਦਾ ਨਾ ਬਰਾਬਰੀ ਕਰ ਸਕਦੀ ਹੈਗੀ ਨਾ ਮੁਕਾਬਲਾ ਕਰ ਸਕਦੀ ਆ
At the age of 18,
18 ਸਾਲ ਦੀ ਉਮਰ ਵਿੱਚ
I became a believer.
ਭਾਈ ਕਹਿੰਦੇ ਮੈਂ ਵਿਸ਼ਵਾਸ ਕੀਤਾ
And this was during a time of deep reflection.
ਉਸ ਵੇਲੇ ਮੈਂ ਬਹੁਤ ਆਪਣੇ ਅੰਦਰ ਜਾ ਕੇ ਮੈਂ ਬੜੀ ਖੋਜ ਕੀਤੀ ਡੂੰਘੀ ਖੋਜ ਕੀਤੀ ਆਪਣੀ
And I remember I couldn't sleep in the night.
ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ ਸੀਗੀ
And I just kept thinking.
ਮੈਂ ਸੋਚੀ ਜਾਂਦਾ ਸੀਗਾ
If I were to die right now.
ਕਿ ਜੇ ਮੈਂ ਹੁਣ ਮਰ ਜਾਵਾਂ
Without Christ.
ਮਸੀਹ ਤੋਂ ਬਗੈਰ
That I would be going to hell and I'll be burning for
eternity. ਮੈਂ ਨਰਕ ਜਾਣਾ ਮੈਂ ਤੇ ਜਲਦਾ ਹੁਣ ਨਰਕ ਦੀ ਅੱਗ ਦੇ ਵਿੱਚ
And this kept me up all night.
ਇਹਦੇ ਕਰਕੇ ਮੈਂ ਸਾਰੀ ਰਾਤ ਜਾਗਦਾ ਰਿਹਾ
And I kept thinking about everything that I've done wrong.
ਮੈਂ ਸੋਚਣ ਲੱਗਾ ਜੋ ਮੈਂ ਗਲਤ ਕੰਮ ਕੀਤੇ ਸੀ ਨਾ ਉਹਨੇ ਗਲਤ ਕੰਮਾਂ ਬਾਰੇ ਸੋਚਣ ਲੱਗ ਪਿਆ
But the Lord was working in my heart as I was getting these thoughts.
ਉਸ ਵੇਲੇ ਪ੍ਰਭੂ ਮੇਰੇ ਦਿਲ 'ਚ ਕੰਮ ਕਰ ਰਿਹਾ ਸੀ ਔਰ ਇਸ ਕਰਕੇ ਮੈਨੂੰ ਖਿਆਲ ਆ ਰਿਹਾ ਸੀ ਕਿ ਪ੍ਰਭੂ ਮੇਰੇ ਅੰਦਰ ਕੁਝ ਕਰ ਰਿਹਾ ਸੀਗਾ
And the next day when I woke up
ਦੂਸਰੇ ਦਿਨ ਸਵੇਰ ਨੂੰ ਜਦੋਂ ਉੱਠਿਆ
And I gave my life to the Lord
ਮੈਂ ਉੱਠ ਕੇ ਆਪਣੀ ਜਾਨ ਪ੍ਰਭੂ ਨੂੰ ਦਿੱਤੀ
Let me tell you, the joy I experience, nothing can ever compare to this joy. Knowing what Jesus had done for me, that He bled for me, that He suffered for me, to save me, to save me from eternity in hell,
ਨਰਕ ਵਿੱਚ ਹਮੇਸ਼ਾ ਹਮੇਸ਼ਾ ਦੀ ਸਜ਼ਾ ਤਾਂ ਮੈਨੂੰ ਪ੍ਰਭੂ ਨੇ ਬਚਾਇਆ
I'm sure many of us who are believers will say the same thing
ਬਹੁਤ ਸਾਰੇ ਅਸੀਂ ਜਿਹਨੇ ਵਿਸ਼ਵਾਸੀ ਹੈਗੇ ਹਾਂ ਅਸੀਂ ਇਹ ਕਹਿ ਸਕਦੇ ਹਾਂ
that the joy of knowing Christ is you just can't compare it
ਮਸੀਹ ਨੂੰ ਜਾਣਨ ਦੀ ਖੁਸ਼ੀ ਜਿਹੜੀ ਹੈਗੀ ਹੈ ਉਹਦੀ ਤੁਲਨਾ ਵਿੱਚ ਹੋਰ ਕੁਛ ਹੀ ਰਹਿ ਗਿਆ ਕੂੜਾ ਆ
it's a beautiful thing
ਬਹੁਤ ਸੋਹਣੀ ਗੱਲ ਹੈ
notice here the man doesn't sell some of what he has
ਅਤੇ ਦੇਖੋ ਕਿ ਬੰਦਾ ਇਹਨੇ ਕੋਨੇ ਥੋੜਿਆ ਵੇਚਤਾ ਥੋੜਿਆ ਰੱਖ ਛੱਡਿਆ
He doesn't sell most of what he has.
Na bahut sara koi bech denda hai ga par pura nahi.
He sells all that he has and buys it.
Sara kuch bech denda jod ka sara kuch kalli cheez bech denda.
Look at the attitude of sacrifice when he had discovered the treasure he found.
Dekho unhe jadon khazana labhya us khazane nu labh ke ohde andar jehri samajh sigi ਉਹ ਇਦਾਂ ਦੀ ਸੀਗੀ ਕਿ ਮੈਂ ਸਾਰਾ ਕੁਝ ਮੈਂ ਦੇ ਦਵਾਂ ਨਾ ਮੈਨੂੰ ਕੋਈ ਪਰਵਾਹ ਨਹੀਂ ਹੈਗੀ
ਦਿਸ ਸੈਕਰੀਫਾਈਸ ਵਾਸ ਡਨ ਵਿਦ ਗ੍ਰੇਟ ਜੋਏ
ਇਹ ਕੁਰਬਾਨੀ ਉਹਨੇ ਕੀਤੀ ਬੜੀ ਖੁਸ਼ੀ ਦੇ ਨਾਲ
ਬਿਕਾਜ਼ ਹੀ ਨਿਊ ਵਾਟ ਹੀ ਵਾਸ ਗੈਟਿੰਗ
ਕਿਉਂਕਿ ਉਹਨੂੰ ਪਤਾ ਹੈਗਾ ਕਿ ਮੈਨੂੰ ਕੀ ਮਿਲ ਰਿਹਾ ਹੈਗਾ
ਸਮਥਿੰਗ ਸੋ ਗ੍ਰੇਟ ਐਂਡ ਸੋ ਵੰਡਰਫੁਲ
ਇੰਨਾ ਵੱਡਾ ਇੰਨਾ ਖੂਬਸੂਰਤ ਉਹਨੂੰ ਮਿਲ ਰਿਹਾ ਸੀਗਾ ਤੋਹਫਾ
ਦੈਟ ਨੋ ਸੈਕਰੀਫਾਈਸ ਵਾਸ ਟੂ ਮਚ
ਕੋਈ ਉਹ ਕਹਿੰਦੇ ਕਿ ਕੋਈ ਵੀ ਕੁਰਬਾਨੀ ਉਸਨੂੰ ਪਾਉਣ ਦੇ ਲਈ ਵੱਡੀ ਨਹੀਂ ਹੈਗੀ
ਟੂ ਗੈਟ ਦਿਸ ਟ੍ਰੈਜਰ ਇਟ ਕੋਸਟ ਦ ਮੈਨ ਆਲ ਦੈਟ ਹੀ ਹੈਡ
ਇਹ ਖਜ਼ਾਨੇ ਨੂੰ ਪਾਉਣ ਦੇ ਲਈ ਜੋ ਉਸ ਆਦਮੀ ਕੋਲ ਸੀਗਾ ਨਾ ਉਹਦੇ ਨੂੰ ਜ਼ਿਆਦਾ ਵੀ ਉਹਨੂੰ ਦੇਣਾ ਪੈ ਗਿਆ ਉਹਨੂੰ ਪਾਉਣ ਦੇ ਲਈ
We are reminded here what it cost to purchase our entrance into the kingdom of God.
ਸਾਨੂੰ ਯਾਦ ਦਿਲਾਇਆ ਜਾਂਦਾ ਕਿ ਸਾਡੇ ਸਵਰਗ ਵਿੱਚ ਜਾਣ ਦੇ ਲਈ ਜਿਹੜੀ ਕੀਮਤ ਚੁਕਾਉਣੀ ਪਈ ਪ੍ਰਭੂ ਨੂੰ ਉਹ ਕਿੰਨੀ ਹੈਗੀ ਆ
It was a great cost.
ਵੱਡੀ ਕੀਮਤ ਸੀਗੀ
My entrance into the kingdom of God cost the life of Jesus Christ.
ਮੇਰਾ ਸਵਰਗ ਵਿੱਚ ਜਾਣ ਦੇ ਦਾਖਲਾ ਜਿਹੜਾ ਹੈਗਾ ਉਹਦੀ ਕੀਮਤ ਪ੍ਰਭੂ ਯਿਸੂ ਮਸੀਹ ਨੂੰ ਆਪਣੀ ਜਾਨ ਦੇਣੀ ਪਈ ਮੇਰੇ ਲਈ
For those of you who are saved,
ਜਿਨ੍ਹਾਂ ਬਚਾਏ ਗਏ ਹੈਗੇ ਭੈਣ ਭਰਾ,
your entrance into the kingdom of God cost Jesus Christ.
ਤੁਹਾਡਾ ਸਵਰਗ ਵਿੱਚ ਜਾਣ ਦਾ ਜਿਹੜਾ ਦਾਖਲਾ ਹੈਗਾ ਉਹਦੀ ਕੀਮਤ ਜਿਹੜੀ ਹੈਗੀ ਆ ਪ੍ਰਭੂ ਯਿਸੂ ਮਸੀਹ ਨੂੰ ਆਪਣੀ ਜਾਨ ਦੇਣੀ ਪਈ ਹੈਗੀ ਆ ਤੁਹਾਨੂੰ ਤਾਂ ਕਿ ਤੁਸੀਂ ਸਵਰਗ ਜਾ ਸਕੋ।
This parable reminds us of the cost of the cross.
ਇਹ ਮਿਸਾਲ ਸਾਨੂੰ ਯਾਦ ਦਿਵਾਉਂਦੀ ਹੈ ਕਿ ਹੈਗੀ ਆ
It cost God his one and only son.
ਪਰਮੇਸ਼ਵਰ ਨੂੰ ਆਪਣਾ ਇਕਲੌਤਾ ਪੁੱਤਰ ਕੁਰਬਾਨ ਕਰਨਾ ਪਿਆ ਕੀਮਤ ਚੁਕਾਈ ਹੈਗੀ ਆ ਤਾਂ ਕਿ ਅਸੀਂ ਸਵਰਗ ਜਾ ਸਕੀਏ।
And when the man found the treasure,
ਉਹ ਬੰਦੇ ਨੇ ਜਦੋਂ ਖਜ਼ਾਨਾ ਲੱਭ ਪਿਆ,
he couldn't keep it to himself.
ਉਹ ਚੁੱਪ ਨਹੀਂ ਕਰ ਸਕਿਆ।
Not only did he go and sell all that he had to buy the field,
ਨਾ ਸਿਰਫ ਉਹਨੇ ਜਾ ਕੇ ਵੇਚਤਾ ਤਾਂ ਸਾਰਾ ਕੁਝ ਜੋ ਤੱਕ ਸੀਗਾ।
He so as he went and buy the field, In the same way, when we discover the kingdom of heaven,
you know,
we shouldn't keep it to ourselves.
The
joy of discovery makes us want to share it with others.
You know,
when we know Christ,
you
know, and we experience that joy, we should have a desire to tell others about Christ. So they too can experience that joy in their
lives. Knowing
what Christ has
done.
Secondly, let's look at the parable of the pearl of great price.
And
this is found from verses 45 to 46. So Jesus firstly shares the parable of the hidden treasure.
And then he
immediately goes on to share the parable of the pearl of great
price.
First, I'm just going to read this verse again.
Verse 45 to 46.
Again, the kingdom of heaven is like a merchant looking for fine pearls. When he found one of great value, he went away and sold everything he had and bought it.
Then the kingdom of heaven is like a merchant looking for fine pearls. When he found one of great value, he went away. जब उसे एक बेशकीमत मोती मिला तो जाकर जो कुछ उसका था सब बेच डाला और उस मोती को ले लिया.
These two parables, they go together.
ये दोनों तमसीलां, दोनों मसालां जी है गया, ये डाल दिया मिल दिया एक दूसरे तरह.
They teach similar truths but in different ways.
इको सच्चाई बयान कर दिया पर फर्क तरीके तरह.
And in this parable,
इन आयता विच
the first part of it has got to do with the search.
पहला की सगा
The merchant in this story is most likely someone who's traveling for work.
सदागर जरा है क्या थे? वो है क्या जरा के खोज वच्चे अपने सफर ते निकल जान्दा.
And this merchant is on a journey.
इस सदागर एक पैंडे थे सगा है क्या?
He's on a quest.
कुछ लपन जा रहा.
He's looking, searching for fine pearls to purchase.
खोज कर रहा कि उन्हें कितना कहते सोने सोने मोती मिलन.
Does anyone know where pearls come from?
तो ना पता मोती कितना आती है?
Oysters.
Yeah.
Pearls come from oysters. And you have to dive deep into the sea to find the
oysters. And it's
not always easy to do this because it's a great risk.
You
know, diving for the oysters. And in those days, they didn't have any sophisticated equipment like they do these
days. So
it's not something very easy.
So,
pearls were considered the most valuable items in Jesus' day. More precious than silver, diamonds, or gold.
And
Jesus tells us the merchant is looking for the pearls.
He's looking
for fine pearls. Which means he's looking for the most beautiful pearls. Those of the highest quality and the highest
value. So
this part of the story represents a search for ultimate
value. And the
main difference between this parable and the parable of the hidden
treasure is that
in this parable, the merchant was searching for fine pearls.
Is tamseel de vich sudagar jehda hega oh aap bahar ja reha hega labban de layi.
He was looking for something in particular.
Kuch koi khaas cheez oh labban gaya siga.
But the man in the field
jehda kheti gal hegi ya,
he came across this hidden treasure.
Oh bande nu apne aap ittefaqan ohnu labya khet vich khazana dabya.
But in this parable we are told the merchant went looking.
Ethe sudagar aap gaya labban de layi.
And as the merchant found the pearl of great value, So we too will find Christ when we seek him.
ਅਸੀਂ ਵੀ ਜਦੋਂ ਤਲਾਸ਼ ਕਰਾਂਗੇ ਨਾ ਅਸੀਂ ਉਹਦੀ ਖੋਜ ਕਰਾਂਗੇ ਸਾਨੂੰ ਵੀ ਪ੍ਰਭੂ ਯਿਸੂ ਮਸੀਹ ਮਿਲਣਗੇ.
And when we seek and find him,
ਜਦੋਂ ਅਸੀਂ ਉਹਨੂੰ ਲੱਭਾਂਗੇ ਪ੍ਰਭੂ ਸਾਨੂੰ ਮਿਲੂਗਾ.
We have found the pearl of great price.
ਫਿਰ ਸਾਨੂੰ ਵੀ ਉਹ ਉਮਦਾ ਮੋਤੀ ਮਿਲੂਗਾ ਜਿਹਦੀ ਕੋਈ ਕੀਮਤ ਨਹੀਂ ਹੈਗੀ.
And there's nothing else more valuable than this.
ਉਸ ਤੋਂ ਜ਼ਿਆਦਾ ਹੋਰ ਸਾਨੂੰ ਕੀ ਚਾਹੀਦਾ ਕੀਮਤੀ? ਕੁਛ ਨਹੀਂ.
The merchant was originally looking for many pearls of great value.
ਇਹ ਸੌਦਾਗਰ ਬਹੁਤ ਸਾਰੇ ਮੋਤੀ ਲੱਭਦਾ ਸੀਗਾ ਬੜੀ ਕੀਮਤ ਦੇ.
But instead he found this one pearl of the greatest value.
ਰੋਨ ਇੱਕੋ ਲੱਭ ਪਿਆ ਔਰ ਇੱਕੋ ਮੋਤੀ ਇੰਨਾ ਵੱਡਾ ਇੰਨਾ ਸੋਹਣਾ ਇੰਨਾ ਕੀਮਤੀ ਉਹ ਇੱਕੋ ਹੀ ਬਹੁਤ ਸੀਗਾ.
This was the best of the best.
ਸਭ ਤੋਂ ਵਧੀਆ ਉਮਦਾ ਮੋਤੀ ਸਭ ਤੋਂ ਵਧੀਆ ਮੋਤੀ ਉਹਦੇ ਵਰਗਾ ਹੈ ਹੀ ਨਹੀਂ ਹੋਰ
ਕੋਈ. One of the highest quality.
ਸਭ ਤੋਂ ਸੋਹਣੀ ਚੀਜ਼ ਔਰ ਬੜਾ ਕੀਮਤੀ.
He's been searching for this for his entire life.
ਸਾਰੀ ਉਮਰ ਸੌਦਾਗਰ ਖੋਜ ਕਰਦਾ ਰਿਹਾ ਕਿ ਇੱਦਾਂ ਦੇ ਮੈਨੂੰ ਕੋਈ ਮੋਤੀ ਲੱਭੇ.
And now everything he's ever seen before,
ਜੋ ਉਹਨੇ ਪਹਿਲਾਂ ਜੋ ਵੀ ਮੋਤੀ ਦੇਖੇ,
it just looks like a bunch of glass beads.
ਉਹ ਲੱਗਦੇ ਕਿ ਜਿਹਦਾ ਬਾਟੇ ਹੁੰਦੇ ਆ ਇੱਦਾਂ ਉਹਨੂੰ ਲੱਗਣ ਲੱਗ ਪਏ ਬਾਕੀ ਦੇ ਜਿਹੜੇ ਸੀਗੇ ਜਿਹੜੇ ਲੱਭੇ ਇਸ ਮੋਤੀ ਦੇ ਸਾਹਮਣੇ.
Compared to this one perfect pearl.
ਆਹ ਇਹਨੂੰ ਮੋਤੀ ਦੇ ਲੱਭਿਆ ਨਾ ਇਹਦੇ ਨਾਲ ਦਾ ਮੋਤੀ ਕੋਈ ਨਹੀਂ. ਇੰਨਾ ਸੋਹਣਾ, ਇੰਨਾ ਵੱਡਾ, ਇੰਨਾ ਕੀਮਤੀ, ਇੰਨਾ ਪਾਕ ਪਵਿੱਤਰ, ਉਦਾਂ ਦਾ ਮੋਤੀ ਉਹਨੂੰ ਕੋਈ ਲੱਭਿਆ ਨਹੀਂ ਹੈਗਾ.
And just like the man who found the treasure in the field,
ਔਰ ਜਿਸ ਤਰ੍ਹਾਂ ਉਸ ਬੰਦੇ ਨੇ ਖੇਤ ਦੇ ਵਿੱਚ ਉਹਨੂੰ ਖਜ਼ਾਨਾ ਲੱਭਿਆ,
he sold everything he had to buy the field.
ਉਹਨੇ ਸਾਰਾ ਕੁਝ ਵੇਚਤਾ ਤਾਂ ਕਿ ਉਹ ਖੇਤ ਖਰੀਦ ਸਕੇ.
So the merchant in this parable sells everything he has to buy the
field. ਔਰ ਜਿਹੜਾ ਸੌਦਾਗਰ ਹੈਗਾ ਇਹ ਵੀ ਕੀ ਕਰਦਾ ਹੈਗਾ, ਇਹ ਵੀ ਸਾਰਾ ਕੁਝ ਵੇਚ ਦਿੰਦਾ.
No cost was too great for him.
ਕੋਈ ਵੀ ਕੀਮਤ ਜ਼ਿਆਦੀ ਵੱਡੀ ਨਹੀਂ ਸੀਗੀ ਸੌਦਾਗਰ ਦੇ ਲਈ.
Jesus says that's what the kingdom of heaven is like.
ਪ੍ਰਭੂ ਕਹਿੰਦੇ ਕਿ ਪਰਮੇਸ਼ਰ ਦਾ ਰਾਜ ਇਸ ਤਰ੍ਹਾਂ ਦਾ ਹੈਗਾ.
When the merchant found the pearl,
ਸੌਦਾਗਰ ਨੂੰ ਜਦੋਂ ਮੋਤੀ ਲੱਭਿਆ,
he realized it was worth selling all of his possession for that.
ਉਹਨੇ ਮਹਿਸੂਸ ਕੀਤਾ ਇਹ ਮੋਤੀ ਇਸ ਕਾਬਲ ਹੈਗਾ ਕਿ ਮੈਂ ਸਾਰਾ ਕੁਝ ਵੀ ਵੇਚ ਕੇ ਇਹਨੂੰ ਖਰੀਦਾਂ ਨਾ ਉਹ ਵੀ ਘੱਟ.
When we discover the value of God's kingdom,
ਸਾਨੂੰ ਜਦੋਂ ਪਰਮੇਸ਼ਰ ਦੇ ਰਾਜ ਦੀ ਕੀਮਤ ਔਰ ਕਦਰ ਹੋ ਜਾਂਦੀ ਆ,
we realize it's worth more than anything.
ਸਾਨੂੰ ਪਤਾ ਲੱਗਦਾ ਕਿ ਉਹਦੀ ਕੀਮਤ ਬੇਕੀਮਤ ਹੈਗਾ ਉਹ ਉਹਦੇ ਨਾਲ ਦੀ ਚੀਜ਼ ਹੋਰ ਕੋਈ ਨਹੀਂ.
No earthly possessions are as valuable.
ਕੋਈ ਵੀ ਦੁਨਿਆਵੀ ਚੀਜ਼ ਅਸੀਂ ਨਹੀਂ ਵੇਚ ਸਕਦੇ ਹੈਗੇ ਉਸ ਸਵਰਗੀ ਮੋਤੀ ਨੂੰ ਪਾਉਣ ਦੇ ਲਈ.
Nothing can ever compare.
ਕੋਈ ਵੀ ਚੀਜ਼ ਉਹਦੀ ਤੁਲਨਾ ਨਹੀਂ ਕਰ ਸਕਦੀ ਹੈਗੀ.
And once we come to know God,
ਔਰ ਇੱਕ ਵਾਰ ਜਦੋਂ ਅਸੀਂ ਪ੍ਰਭੂ ਨੂੰ ਜਾਣ ਲੈਂਦੇ ਹਾਂ ਪ੍ਰਭੂ ਯਿਸੂ ਮਸੀਹ ਨੂੰ,
we realize that earthly treasures and earthly possessions can actually stand in our way.
ਪ੍ਰਭੂ ਮਹਿਸੂਸ ਕਰਦੇ ਹਾਂ ਕਿ ਜਿਹੜੀਆਂ ਚੀਜ਼ਾਂ ਧਰਤੀ ਦਾ ਸਾਡਾ ਧਨ ਹੈਗਾ, ਧਰਤੀ ਦਾ ਸਾਡਾ ਖਜ਼ਾਨਾ ਹੈਗਾ, ਉਹ ਚੀਜ਼ਾਂ ਫਿਰ ਅੱਗੇ ਦੀਵਾਰ ਬਣ ਕੇ ਖੜੀਆਂ ਹੋਈਆਂ ਨੇ ਸਾਡੇ ਤਾਂ ਪ੍ਰਭੂ ਦੇ ਵਿਚਕਾਰ.
They can stand in your way of developing a deeper relationship with God.
ਪ੍ਰਭੂ ਦੇ ਨਾਲ ਰਿਸ਼ਤਾ ਕਾਇਮ ਕਰਨ ਦੇ ਲਈ, ਪੂਰੀ ਤਰ੍ਹਾਂ ਰਿਸ਼ਤਾ ਕਰਨ ਦੇ ਲਈ ਇਹ ਚੀਜ਼ਾਂ ਸਾਡਾ ਤਨ ਦੌਲਤ ਜਿਹੜੀ ਹੈਗੀ ਆ ਉਹ ਸਾਡੇ ਲਈ ਇੱਕ ਰੁਕਾਵਟ ਬਣ ਜਾਂਦੀ ਆ.
You know, we should be willing to sacrifice everything for this kingdom.
ਸਾਨੂੰ ਤਿਆਰ ਹੋਣਾ ਚਾਹੀਦਾ ਕਿ ਇਸ ਰਾਜ ਨੂੰ ਪਾਉਣ ਦੇ ਲਈ ਅਸੀਂ ਕੁਛ ਵੀ ਅਸੀਂ ਤਿਆਗਾਂ ਦੇ ਲਈ ਅਸੀਂ ਤਿਆਰ ਹੋਈਏ.
No, putting Jesus first.
ਪ੍ਰਭੂ ਯਿਸੂ ਮਸੀਹ ਨੂੰ ਪਹਿਲੇ ਦਰਜੇ ਤੇ ਰੱਖਣਾ.
Knowing that we're not accepted because of what we've done.
ਅਸੀਂ ਇਸ ਕਰਕੇ ਨਹੀਂ ਕਬੂਲ ਕੀਤੇ ਜਾਂਦੇ ਕਿ ਜੋ ਮੈਂ ਕੀਤੇ ਚੰਗੇ ਕੰਮ ਕੀਤੇ ਉਹਦੇ ਕਰਕੇ.
But we're accepted because of what Christ did on our behalf.
ਅਸੀਂ ਕਬੂਲ ਕੀਤੇ ਜਾਂਦੇ ਹੈਗੇ ਕਿ ਜੋ ਪ੍ਰਭੂ ਯਿਸੂ ਮਸੀਹ ਨੇ ਸਲੀਬ ਤੇ ਕੰਮ ਕੀਤਾ ਉਹਦੇ ਕਰਕੇ.
You know, this might mean giving up things we value.
ਹੋ ਸਕਦਾ ਕਿ ਸਾਨੂੰ ਵੀ ਕੀਮਤੀ ਚੀਜ਼ਾਂ ਛੱਡੀਆਂ ਪੈਣੀਆਂ.
No, your money.
ਤੁਹਾਡਾ ਪੈਸਾ.
Your reputation.
ਤੁਹਾਡਾ ਰੁਤਬਾ.
Your desires.
ਤੁਹਾਡੀ ਖੁਆਇਸ਼ਾਂ.
You know, not taking up that promotion.
ਉਹ ਤਰੱਕੀ ਤੁਹਾਨੂੰ ਨਾ ਮਿਲੇ.
Because it will involve working Sundays or other days.
ਜੇ ਤਰੱਕੀ ਕਬੂਲ ਕਰੋਗੇ ਤੁਹਾਨੂੰ ਸੰਡੇ ਕੰਮ ਕਰਨਾ ਪੈਣਾ, ਸੰਡੇ ਕੰਮ ਕਰੋਗੇ ਫਿਰ ਚਰਚ ਨਹੀਂ ਆ ਸਕਦੇ ਹੈਗੇ.
We need to put Jesus first.
ਪ੍ਰਭੂ ਯਿਸੂ ਮਸੀਹ ਨੂੰ ਪਹਿਲੇ ਮੋਹਰੇ ਰੱਖੋ.
And notice that this merchant,
ਇਹ ਸੌਦਾਗਰ,
when he found this one pearl of great price,
ਜਦੋਂ ਉਹਨੂੰ ਇਹ ਇੱਕ ਮੋਤੀ ਲੱਭਿਆ ਜਿਹੜਾ ਬੇਸ਼ ਕੀਮਤ ਹੈਗਾ,
he stopped looking for other pearls.
ਉਹਨੇ ਬਾਕੀ ਦੇ ਫਿਰ ਮੋਤੀ ਲੱਭਣੇ ਬੰਦ ਕਰਤੇ.
Once he found it, it made further searching unnecessary.
ਇੱਕ ਵਾਰ ਉਹਨੂੰ ਜਦੋਂ ਉਹ ਮੋਤੀ ਲੱਭ ਪਿਆ ਜਿਹਦੀ ਕੀਮਤ ਹੀ ਹੈ ਨਹੀਂ, ਉਹਨੂੰ ਫਿਰ ਬਾਕੀ ਮੋਤੀ ਜਿਹਨਾਂ ਦੀ ਕੀਮਤ ਹੈਗੀ ਆ ਉਹਨੇ ਲੱਭਣੇ ਬੰਦ ਕਰਤੇ. ਕਾਹਨੂੰ ਕਹਤਾ?
Once we have Christ,
ਇੱਕ ਵਾਰ ਸਾਨੂੰ ਜਦੋਂ ਪ੍ਰਭੂ ਯਿਸੂ ਮਸੀਹ ਮਿਲ ਜਾਂਦੇ ਆ,
there's no need to search any further.
ਫਿਰ ਹੋਰ ਕੋਈ ਲੋੜ ਨਹੀਂ ਹੈਗੀ ਖੋਜ ਕਰਨ ਦੀ.
He is all we need.
ਪ੍ਰਭੂ ਯਿਸੂ ਮਸੀਹ ਕਾਫੀ ਹੈਗਾ, ਬਹੁਤ ਹੈਗਾ ਸਾਡੇ ਲਈ. ਉਸ ਤੋਂ ਇਲਾਵਾ ਸਾਨੂੰ ਹੋਰ ਕਿਸੇ ਦੀ ਲੋੜ ਨਹੀਂ ਹੈਗੀ.
God's kingdom is like a pearl of great value.
ਪਰਮੇਸ਼ਰ ਦਾ ਰਾਜ ਉਸ ਸਵਰਗੀ ਬਾਦਸ਼ਾਹਤ ਵਰਗਾ ਹੈਗਾ ਜਿਹੜਾ ਕਿ ਬੇਸ਼ਕੀਮਤ ਹੈਗਾ.
Christ fulfills our greatest needs.
ਪ੍ਰਭੂ ਯਿਸੂ ਮਸੀਹ ਸਾਡੀਆਂ ਸਾਰੀਆਂ ਖੁਆਇਸ਼ਾਂ ਨੂੰ ਪੂਰੀਆਂ ਕਰਦੇ ਆ.
He satisfies our longings.
ਪ੍ਰਭੂ ਸਾਡੀ ਅੰਦਰ ਦੀ ਜਿਹੜੀ ਤ੍ਰਿਪਤਾ ਹੈਗੀ ਹੈ, ਜਿਹੜਾ ਖਾਲੀਪਨ ਹੈਗਾ ਉਹਨੂੰ ਪੂਰਾ ਕਰਦੇ ਆ.
And he gives us hope for the future.
ਪ੍ਰਭੂ ਸਾਨੂੰ ਆਉਣ ਵਾਲੇ ਸਮੇਂ ਦੇ ਲਈ ਆਸ ਦਿੰਦੇ ਆ.
And to conclude, to conclude,
ਗੱਲ ਖਤਮ ਕਰਨ ਦੇ ਲਈ
the focal point of these two parables,
ਇਹਨਾਂ ਦੋ ਤਮਸੀਲਾਂ ਦੀ ਕੀ ਇੱਕ ਗੱਲ ਹੈਗੀ ਆ,
the focal point is the great value of being a part of God's kingdom.
ਨਜ਼ਰ ਦੀ ਗੱਲ ਹੈਗੀ ਆ ਇਹਨਾਂ ਦੋਨਾਂ ਮਿਸਾਲਾਂ ਦੀ ਕਿ ਅਸੀਂ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਹੋਈਏ.
Jesus is not pointing out what we must give up to enter the kingdom.
ਪ੍ਰਭੂ ਯਿਸੂ ਮਸੀਹ ਇਹ ਨਹੀਂ ਸਾਨੂੰ ਕਹਿ ਰਹੇ ਹੈਗੇ ਦੱਸ ਰਹੇ ਹੈਗੇ ਕਿ ਸਾਨੂੰ ਕੀ ਛੱਡਣਾ ਪੈਣਾ ਉਹਦੇ ਰਾਜ ਵਿੱਚ ਜਾਣ ਦੇ ਲਈ.
He's telling us that it's worth more than everything else.
ਪ੍ਰਭੂ ਕਹਿੰਦੇ ਕਿ ਜੋ ਤੁਹਾਡੇ ਕੋਲ ਹੈ ਇਸ ਤੋਂ ਵੀ ਜ਼ਿਆਦਾ ਕੀਮਤ ਹੈਗੀ ਆ ਕਿ ਅਸੀਂ ਮੇਰੇ ਰਾਜ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹੈਗੇ ਨਾ ਆਉਣਾ ਹੈਗਾ ਉਹਦੀ ਕੋਈ ਕੀਮਤ ਨਹੀਂ ਹੈਗੀ.
Both of the men in these parables,
ਇਹ ਦੋਨੇ ਜਿਹੜੇ ਬੰਦੇ ਹੈਗੇ ਆ ਦੋਨਾਂ ਮਿਸਾਲਾਂ ਵਿੱਚ,
they gladly,
ਦੋਨਾਂ ਨੇ ਖੁਸ਼ੀ ਦੇ ਨਾਲ,
joyfully,
ਆਨੰਦ ਦੇ ਨਾਲ,
gave up everything else to claim this newfound treasure.
ਜੋ ਕੁਛ ਉਹਨਾਂ ਕੋਲ ਸੀਗਾ ਖੁਸ਼ੀ ਦੇ ਨਾਲ ਉਹਨਾਂ ਨੇ ਸਾਰਾ ਕੁਝ ਦਿੱਤਾ ਤਾਂ ਕਿ ਜੋ ਉਹਨਾਂ ਨੂੰ ਲੱਭਿਆ ਹੈਗਾ ਉਹਨੂੰ ਹਾਸਲ ਕਰ ਸਕਣ.
And when we know the value of God's kingdom,
ਔਰ ਜਦੋਂ ਸਾਨੂੰ ਪਰਮੇਸ਼ਰ ਦੇ ਰਾਜ ਦੀ ਕੀਮਤ ਦਾ ਪਤਾ ਲੱਗ ਜਾਂਦਾ,
we should have a desire to share this with others.
ਪਰ ਸਾਡੇ ਅੰਦਰ ਇੱਛਾ ਹੋਣੀ ਚਾਹੀਦੀ ਕਿ ਅਸੀਂ ਦੂਸਰੇ ਪੈਣਾ ਭਰਾਵਾਂ ਨੂੰ ਵੀ ਦਸੀਏ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ.
You know, some people never come to Jesus.
ਕਈ ਲੋਕੀ ਹੁੰਦੇ ਨਾ ਉਹ ਕਦੇ ਵੀ ਪ੍ਰਭੂ ਯਿਸੂ ਮਸੀਹ ਦੇ ਕੋਲ ਨਹੀਂ ਆਉਂਦੇ ਹੈਗੇ.
Because they don't want to give up things.
ਕਿਉਂਕਿ ਉਹ ਚੀਜ਼ਾਂ ਛੱਡਣੀਆਂ ਨਹੀਂ ਚਾਹੁੰਦੇ ਹੈਗੇ.
They're clinging on to the treasures of this world, of this earth.
ਧਰਤੀ ਦੇ ਖਜ਼ਾਨੇ ਨੂੰ ਜੱਫੀ ਪਾ ਕੇ ਬੈਠੇ ਹੈਗੇ ਕਿ ਮੈਂ ਨਹੀਂ ਛੱਡਣਾ.
But nothing
ਕੋਈ ਵੀ ਚੀਜ਼, ਕੋਈ ਵੀ ਕੁਛ ਵੀ,
ਨਥਿੰਗ ਇਜ਼ ਮੋਰ ਇੰਪੋਰਟੈਂਟ ਦੈਨ ਦ ਕਿੰਗਡਮ ਆਫ ਗੋਡ.
ਕੋਈ ਵੀ ਚੀਜ਼ ਪਰਮੇਸ਼ਵਰ ਦੇ ਰਾਜ ਦੇ ਨਾਲੋਂ ਜ਼ਿਆਦਾ ਕੀਮਤੀ ਹੈ, ਜ਼ਿਆਦਾ ਜ਼ਰੂਰੀ ਨਹੀਂ ਹੈਗੀ.
ਦ ਕਿੰਗਡਮ ਆਫ ਗੋਡ ਇਜ਼ ਇਟਰਨਲ.
ਪਰਮੇਸ਼ਵਰ ਦਾ ਰਾਜ ਹਮੇਸ਼ਾ ਹਮੇਸ਼ਾ ਦਾ ਰਹੇਗਾ.
ਐਂਡ ਓਨਲੀ ਜੀਸਸ ਕੈਨ ਬ੍ਰਿੰਗ ਯੂ ਇਨਟੂ ਦਿਸ
ਕਿੰਗਡਮ. ਸਿਰਫ ਔਰ ਸਿਰਫ ਪ੍ਰਭੂ ਯਿਸੂ ਮਸੀਹ ਹੀ ਹੈਗੀ ਆ ਜਿਹੜੇ ਤੁਹਾਨੂੰ ਉਸ ਰਾਜ ਦੇ ਵਿੱਚ ਲਿਜਾ ਸਕਦੇ ਆ.
ਯੂ ਨੋ, ਇਨ ਦ ਸੇਮ ਵੇ ਵੈਨ ਆਈ ਵਾਸ ਹੈਵਿੰਗ ਦੈਮ ਥੌਟਸ,
ਜਿਸ ਤਰ੍ਹਾਂ ਭਾਈ ਕਹਿੰਦੇ ਜਦੋਂ ਇਹਨਾਂ ਨੂੰ ਜਦੋਂ ਖਿਆਲ ਆਉਂਦੇ ਸੀਗੇ ਰਾਤ ਨੂੰ,
ਵੈਨ ਆਈ ਬਿਕੇਮ ਅ ਬਲੀਵਰ, ਯੂ ਨੋ, ਆਈ ਵਾਸ ਥਿੰਕਿੰਗ ਆਮ ਗੋਇੰਗ ਟੂ ਗੋ ਟੂ ਹੈਲ, ਆਮ ਗੋਇੰਗ ਟੂ ਬਰਨ.
ਇਹ ਕਹਿੰਦੇ ਮੈਂ ਸੋਚਦਾ ਸੀਗਾ ਕਿ ਮੈਂ ਨਰਕ ਜਾਣਾ ਹੈਗਾ, ਮੈਂ ਉੱਥੇ ਨਰਕ ਦੀ ਅੱਗ ਵਿੱਚ ਮੈਂ ਜਲਣਾ ਹੈਗਾ.
ਯੂ ਨੋ, ਦਿਸ ਇਜ਼ ਅ ਰਿਐਲਿਟੀ.
ਇਹ ਅਸਲੀਅਤ ਆ, ਇਹ ਗੱਲਾਂ ਨਹੀਂ ਹੈਗੀਆਂ, ਇਹ ਅਸਲੀਅਤ ਆ.
ਇਫ ਯੂ ਡੂ ਨਾਟ ਨੋ ਕ੍ਰਾਈਸਟ,
ਜੇ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਾਣਦੇ,
ਯੂ ਵਿਲ ਬੀ ਸਫਰਿੰਗ ਇਨ ਹੈਲ ਫੋਰ ਇਟਰਨਿਟੀ,
ਹਮੇਸ਼ਾ ਹਮੇਸ਼ਾ ਦੇ ਲਈ ਤੁਸੀਂ ਨਰਕ ਦੀ ਅੱਗ ਚਲਣੀ ਆ.
But Jesus made it possible for us to enter this kingdom of heaven.
ਪ੍ਰਭੂ ਯਿਸੂ ਮਸੀਹ ਨੇ ਮੁਮਕਿਨ ਕੀਤਾ ਕਿ ਅਸੀਂ ਸਵਰਗ ਦੇ ਵਿੱਚ ਜਾ ਕੇ ਉਹਦੇ ਨਾਲ ਅਸੀਂ ਆਨੰਦ 'ਚ ਰਹਿ ਸਕਦੇ ਹਾਂ.
And he gave up everything he had for us.
ਇੱਕ ਪ੍ਰਭੂ ਨੇ ਆਪਣਾ ਸਾਰਾ ਕੁਝ ਦਿੱਤਾ ਸਾਡੀ ਖਾਤਰ.
As he hung on the cross,
ਪ੍ਰਭੂ ਯਿਸੂ ਜੀ ਜਦੋਂ ਸਲੀਬ ਤੇ ਲਟਕੇ ਸੀਗੇ,
as he was stripped of his clothing,
ਪ੍ਰਭੂ ਦੇ ਜਦੋਂ ਕੱਪੜੇ ਵਸਤਰ ਲਾ ਕੇ ਜਦੋਂ ਉਹਨਾਂ ਨੂੰ ਟੰਗਿਆ ਸੀਗਾ ਸਲੀਬ ਤੇ,
he wasn't only stripped of his clothing,
ਪ੍ਰਭੂ ਯਿਸੂ ਮਸੀਹ ਦੇ ਸਿਰਫ ਕੱਪੜੇ ਨਹੀਂ ਲਾ ਕੇ ਉਹਨੂੰ ਟੰਗਿਆ ਸੀਗਾ ਉੱਤੇ,
he was stripped of his dignity,
ਉਹਦੀ ਆਦਰ, ਉਹਦਾ ਇੱਜ਼ਤ, ਉਹਦੀ ਆਬਰੂ, ਸਭ ਕੁਝ ਉਹਨਾਂ ਨੇ ਲਾ ਕੇ ਰੱਖਤਾ. ਉਹਨਾਂ ਨੇ
everything,
ਸਭ ਕੁਝ ਉਹਦੀ, ਸਭ ਕੁਝ ਉਹਦੀ ਇੱਜ਼ਤ ਲਾ ਕੇ ਰੱਖਤੀ.
Jesus did this for each and every one of us.
ਪ੍ਰਭੂ ਨੇ ਕਿਉਂ ਕੀਤਾ ਸਰ, ਕਿਉਂ ਹੋ ਦਿੱਤਾ? ਪ੍ਰਭੂ ਨੇ ਕੀਤਾ ਹੈਗਾ ਤੁਹਾਡੀ ਮੇਰੀ ਸਾਡੀ ਖਾਤਰ, ਪ੍ਰਭੂ ਨੇ,
to make it possible to enter his kingdom,
ਤਾਂ ਕਿ ਤੁਸੀਂ ਤੇ ਮੈਂ ਅਸੀਂ ਪਰਮੇਸ਼ਰ ਦੇ ਰਾਜ ਵਿੱਚ ਅਸੀਂ ਦਾਖਲ ਹੋ ਸਕੀਏ.
Because of this great sacrifice,
ਇਸ ਵੱਡੀ ਕੁਰਬਾਨੀ ਦੇ ਸਦਕੇ,
we can have a relationship with God.
ਸਾਡਾ ਰਿਸ਼ਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਨਾਲ ਕਾਇਮ ਹੋ ਸਕਦਾ.
Jesus paid the price.
ਪ੍ਰਭੂ ਯਿਸੂ ਮਸੀਹ ਨੇ ਕੀਮਤ ਚੁਕਾਤੀ ਹੈਗੀ ਆ.
He gave all that he had for us.
ਜੋ ਕੁਝ ਸੀਗਾ ਪ੍ਰਭੂ ਦੇ ਕੋਲ ਪ੍ਰਭੂ ਯਿਸੂ ਮਸੀਹ ਨੇ ਸਾਰਾ ਕੁਝ ਦਿੱਤਾ ਸਾਡੇ ਲਈ.
And just a little challenge, one question.
ਇੱਕ ਤੁਹਾਨੂੰ ਸਵਾਲ ਪੁੱਛ ਕੇ ਤੁਹਾਡੇ ਲਈ ਸਵਾਲ ਖਤਮ ਕਰਨ ਦੇ ਲਈ ਸਵਾਲ ਖਤਮ ਕਰਨ ਦੇ ਲਈ,
are you willing to give all that you have for him?
ਜੋ ਤੁਹਾਡੇ ਕੋਲ ਹੈ ਕੀ ਤੁਸੀਂ ਸਾਰਾ ਕੁਝ ਦੇਣ ਦੇ ਲਈ ਤਿਆਰ ਹੈਗੇ ਪ੍ਰਭੂ ਦੇ ਲਈ, ਵੇਚਣ ਦੇ ਲਈ ਤਿਆਰ ਹੈਗੇ?
ਆਮੇਨ.